ਤੀਸਰਾ ਅੰਮ੍ਰਿਤ ਦੀ ਮਹੱਤਤਾ। ਅੰਮ੍ਰਿਤ ਦੀ ਮਹੱਤਤਾ ਮਹਾਨਤਾ ਅਜਿਹੀ ਪਾਕ ਪਵਿੱਤਰ ਅਤੇ ਪਾਰਸ ਰਸਾਇਣੀ ਕਲਾ ਵਾਲੀ ਹੈ ਕਿ ਅੰਮ੍ਰਿਤ ਛਕਣ ਸਾਰ ਹੀ ਜਨਮ ਜਨਮਾਂਤਰੀ ਕਮਾਤੇ ਪਾਪ ਇਕਦਮ ਸਾਰੇ ਦਗਦ ਹੋ ਜਾਂਦੇ ਹਨ ਅਤੇ ਸੱਚਮੁੱਚ ਹੀ ਅੰਮ੍ਰਿਤ ਛਕਣ ਹਾਰੇ ਸਿੱਖ ਦਾ ਨਵਾਂ ਜਨਮ ਹੋ ਜਾਂਦਾ ਹੈ। ਸਤਿਗੁਰ ਕੈ ਜਨਮੈ ਗਵਨ ਮਿਟਾਇਆ ਵਾਲਾ ਜਨਮ ਹੋ ਜਾਂਦਾ ਹੈ। ਪਿਛਲੇ ਅਵਗੁਣ ਅਵਿਗਿਆ ਕਰਮ ਉਸਦੇ ਸਗਲੇ ਬਖਸ਼ ਲਏ ਜਾਂਦੇ ਹਨ ਅਤੇ ਅੱਗੇ ਨੂੰ ਇਹ ਸੁਮਾਰਗੀ ਸ਼ੁਭ ਮਾਰਗੀ ਸ੍ਰੇਸ਼ਟ ਕਰਮਚਾਰੀ ਖਾਲਸਾ ਗੁਰੂ ਦਾ ਖਾਲਸ ਬੰਦਾ ਬਣ ਜਾਂਦਾ ਹੈ ਅਤੇ ਬਣਿਆ ਰਹਿੰਦਾ ਹੈ ਜਾਤੀ ਕੇ ਉਹ ਗੁਰ ਆਗਿਆਕਾਰੀ ਗੁਰ ਉਪਦੇਸ਼ ਅਨੁਸਾਰੀ ਗੁਰੂ ਦਾ ਹੁਕਮੀ ਬੰਦਾ ਖਿਨ ਖਿਨ ਰਹਿੰਦਾ ਹੈ। ਅੰਮ੍ਰਿਤ ਛਕਾਉਣਾ ਮੁੜ ਸੁਰਜੀਤ ਕਰਨਾ ਹੈ। ਅੰਮ੍ਰਿਤ ਦੀ ਪਵਿੱਤਰਤਾ ਇਸ ਗੱਲ ਵਿੱਚ ਹੈ ਕਿ ਅੰਮ੍ਰਿਤਧਾਰੀ ਖਾਲਸਾ ਜਨ ਦੇ ਅੰਮ੍ਰਿਤ ਛਕਣ ਸਾਰ ਹੀ ਪੂਰਬ ਕਮਾਤੇ ਪਾਪ ਕਰਮ ਸਭ ਵਿਨਾਸ਼ ਹੋ ਜਾਂਦੇ ਹਨ। ਗੁਰੂ ਘਰ ਦਾ ਨਾਮ ਮੰਤਰ ਅਤੇ ਪੰਚ ਖਾਲਸ ਗੁਰਮੁਖ ਜਨਾਂ ਦੀ ਪੂਰਨ ਤਤ ਗੁਰਮਰਿਆਦਾ ਅਨੁਸਾਰ ਤਿਆਰ ਕੀਤਾ ਹੋਇਆ ਅੰਮ੍ਰਿਤ ਰੂਪੀ ਪੰਚ ਤੰਤਰੀ ਜੰਤਰ ਹੀ ਜਨਮ ਜਨਮਾਂਤਰੀ ਪਾਪਾਂ ਦੇ ਦਗਨ ਕਰਨ ਨੂੰ ਸਮਰੱਥ ਹੈ। ਇਹੋ ਕਾਰਨ ਹੈ ਕਿ ਪਤਿਤ ਕ੍ਰਮੀ ਪਤਿਤ ਪੁਰਸ਼ ਨੂੰ ਬਹੁੜ ਉਭਾਰਨ ਲਈ ਅੰਮ੍ਰਿਤ ਛਕਾਉਣ ਦੀ ਫੇਰ ਲੋੜ ਪੈਂਦੀ ਹੈ ਅਤੇ ਅਵਸ਼ ਪੈਂਦੀ ਹੈ। ਅੰਮ੍ਰਿਤ ਛਕਿਆ ਇਸ ਕਰਕੇ ਸ੍ਰੇਸ਼ਟ ਪਵਿੱਤਰ ਨਹੀਂ ਕਿ ਅੰਮ੍ਰਿਤ ਧਾਰੀ ਸਿੰਘ ਨਿਸ਼ੰਗ ਹੋ ਕੇ ਪਤਿਤ ਕਰਮਾਂ ਵਿੱਚ ਪ੍ਰਵਿਰਤ ਹੋ ਜਾਵੇ। ਅੰਮ੍ਰਿਤ ਧਾਰੀ ਸਿੱਖ ਨੂੰ ਪਤਿਤ ਕਰਮਾਂ ਦਾ ਲੇਸ ਨਹੀਂ ਲੱਗਦਾ। ਇਸ ਦਾ ਇਹ ਅਰਥ ਨਹੀਂ ਕਿ ਉਹ ਨਿਸ਼ੰਗ ਹੋ ਕੇ ਭਾਵੇਂ ਕਿਤਨੇ ਹੀ ਪਤਿਤ ਕਰਮ ਕਰੀ ਜਾਵੇ ਉਹ ਉਸ ਨੂੰ ਪੁੰਦੇ ਹੀ ਨਹੀਂ ਤੇ ਉਸ ਨੂੰ ਪਤਿਤ ਹੀ ਨਹੀਂ ਕਰਦੇ, ਬਲਕਿ ਅੰਮ੍ਰਿਤ ਧਾਰੀ ਸਿੱਖ ਨੂੰ ਪਤਿਤ ਕਰਮਾਂ ਦਾ ਲੇਸ ਨਹੀਂ ਲੱਗਦਾ ਦੇ ਇਹੋ ਅਰਥ ਹਨ ਕਿ ਅੰਮ੍ਰਿਤ ਧਾਰੀ ਸਿੰਘ ਪਤਿਤ ਕਰਮਾਂ ਵਿੱਚ ਪਰਵਿਰਤ ਲਿਪਾਏ ਮਾਨ ਹੀ ਨਹੀਂ ਹੁੰਦਾ, ਉਹ ਪਤਿਤ ਕਰਮ ਕਰਦਾ ਹੀ ਨਹੀਂ। ਉਹ ਕਰਮ ਜਿਸ ਦੇ ਕਰਨ ਕਰਕੇ ਉਕਤ ਕਰਮਾਂ ਦਾ ਕਰਨਹਾਰਾ ਪਤਿਤ ਹੋ ਜਾਵੇ ਉਸਦਾ ਨਾਮ ਹੈ ਪਤਿਤ ਕਰਮ। ਪਤਿਤ ਕਰਮ ਕਰਨਾ ਫਿਰ ਪਤਿਤ ਨਾ ਹੋਣਾ, ਇਹ ਤਾਂ ਪਤਿਤ ਕਰਮਾਂ ਦੇ ਪਦਾਂ ਦੀ ਹੀ ਸਵੈ ਵਿਰੋਧਤਾ ਹੈ। ਖਿਨ ਖਿਨ ਭੁੱਲਣ ਹਾਰ ਪ੍ਰਾਣੀ ਨੂੰ ਪੈਰ ਪੈਰ ਉੱਤੇ ਪਤਿਤ ਹੋਣ ਦਾ ਅੰਦੇਸ਼ਾ ਹੈ। ਇਸ ਕਰਕੇ ਤਾਂ ਗੁਰਮਤ ਮਾਰਗ ਖੰਡੇ ਧਾਰ ਮਾਰਗ ਹੈ। ਖੰਡੇ ਧਾਰ ਮਾਰਗ ਉੱਤੇ ਚਲਦਿਆਂ ਪੈਰ ਖਿਸਰਿਆ ਨਹੀਂ ਤਾਂ ਰਸਾਤਲ ਗਿਰਿਆ ਨਹੀਂ। ਤਾਂ ਹੀ ਤੇ ਖਿਨ ਖਿਨ ਚੌਕਸਾਈ ਦੀ ਲੋੜ ਹੈ, ਸਾਵਧਾਨਤਾ ਸਹਿਤ ਇਸ ਮਾਰਗ ਖੰਡੇ ਧਾਰ ਤੇ ਚੱਲਿਆਂ ਹੀ ਪਾਰ ਪਵੀਦਾ ਹੈ। ਇੱਕ ਕਦਮ ਅਵੇਸਲੇ ਹੋਇਆਂ ਹੀ ਖਤਰੇ ਡਿੱਗਣ ਦੇ ਵਿਆਪ ਜਾਂਦੇ ਹਨ। ਕੁਰੀਏ ਕੁਰੀਏ ਵਹਿਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਮਦੋ ਜਾਮ ਖਿਸੰਦੋ ਪੇਰ। ਦੱਖਣੇ ਮਹੱਲਾ ਪੰਜਵਾਂ ਵਾਲਾ ਗੁਰਵਾਕ ਸਪਸ਼ਟ ਇਸੇ ਸਾਵਧਾਨਤਾ ਲਈ ਹੁਸ਼ਿਆਰ ਕਰਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ ਵਾਲਾ ਗੁਰਵਾਕ ਵੀ ਸਾਫ ਦੱਸਦਾ ਹੈ ਕਿ ਜਦ ਤੋੜੀ ਅੰਮ੍ਰਿਤ ਨਾਮ ਦਾ ਅਭਿਆਸ ਮੁੱਖ ਰਸਨਾ ਤੇ ਰਹਿੰਦਾ ਹੈ ਜਦ ਤਾਈ ਸਿੱਖ ਅਭਿਆਸੀ ਜਨ ਅਮਰ ਜੀਵਨੀ ਜੀਵਦਾ ਹੈ ਅਤੇ ਜਦੋਂ ਜਿਸ ਖਿਨ ਭੀ ਨਾਮ ਦੀ ਸਿਮਰਨ ਮਈ ਅਮਰ ਕਲਾ ਤੋਂ ਉਖੜ ਜਾਂਦਾ ਹੈ ਤਿਸੇ ਛਿਨ ਇਸ ਦਾ ਮਰਨ ਹੋ ਜਾਂਦਾ ਹੈ। ਨਾਮ ਵਿੱਚ ਹਰ ਦਮ ਜੁਟੇ ਰਹਿਣਾ ਬੜੀ ਔਖੀ ਕਾਰ ਹੈ, ਨਾਮ ਰਸ ਆਏ ਬਿਨਾ ਇਹ ਸੌਖੀ ਨਹੀਂ ਹੁੰਦੀ ਅਤੇ ਨਾਮ ਰਸ ਆਇਆ ਇਹ ਛੱਡ ਨਹੀਂ ਹੁੰਦੀ। ਕੁਸੰਗ ਬਿਖਿਆ ਰਸ ਦੇ ਪਰਬਲ ਪਿਆ, ਜਦੋਂ ਵੀ ਇਹ ਛੁੱਟੀ ਤਦੋਂ ਹੀ ਇਸ ਤੋਂ ਛੁਟਕਿਆ ਜਨ ਛਿੱਟੜ ਹੋ ਜਾਂਦਾ ਹੈ। ਛਿੱਟੜ ਕਹਿੰਦੇ ਹਨ ਦਾਗੀ ਕਲੰਕੀ ਅਤੇ ਪਤਿਤ ਨੂੰ। ਤਾਂ ਤੇ ਇਹ ਕਹਿਣਾ ਕਿ ਅੰਮ੍ਰਿਤਧਾਰੀ ਸਿੱਖ ਕਦੇ ਪਤਿਤ ਹੁੰਦਾ ਹੀ ਨਹੀਂ ਇਹ ਨਿਰੀ ਖਾਮ ਖਿਆਲੀ ਹੈ। ਹਾਂ, ਜਿਹੜੇ ਪੂਰੇ ਭਾਂਡੇ ਪੁੱਗ ਪਹੁੰਚੇ ਹੋਏ ਪੁਰਖ ਹਨ ਉਹ ਕਦੇ ਨਹੀਂ ਡਿੱਗਦੇ ਡੋਲਦੇ ਯਥਾ ਗੁਰਵਾਕ। ਪੂਰਨ ਕਭੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨਾ ਘਾਟ। ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ। ਪਰੰਤੂ ਅਜਿਹੇ ਗੁਰਮੁਖ ਜਨ ਵਿਰਲੇ ਥੋੜੇ ਹੀ ਹੁੰਦੇ ਹਨ। ਭਾਈ ਜੋਗਾ ਸਿੰਘ ਸਾਰਖੇ ਗੁਰ ਸਨਮੁਖੀ ਗੁਰਮੁਖ ਜਨ ਤਾਂ ਡੋਲ ਗਏ ਸੀ, ਮਾਮੂਲੀ ਸਿੱਖ ਜਗਿਆਸੂਆਂ ਦਾ ਤਾਂ ਕਹਿਣਾ ਹੀ ਕੀ ਹੈ। ਗੁਰੂ ਸੱਚੇ ਪਾਤਸ਼ਾਹ ਨੇ ਆਪ ਹੱਥ ਦੇ ਕੇ ਡੋਲ ਗਏ ਭਾਈ ਜੋਗਾ ਸਿੰਘ ਨੂੰ ਡਿੱਗਣੋਂ ਪਤਿਤ ਹੋਣੋਂ ਰੱਖ ਲਿਆ, ਪਤਿਤ ਹੋਣ ਹੀ ਨਹੀਂ ਦਿੱਤਾ। ਪਤਿਤ ਹੋਣ ਤੋਂ ਬਚਾਉਣ ਵਾਲਾ ਵੀ ਗੁਰੂ ਆਪ ਹੈ ਅਤੇ ਪਤਿਤ ਹੋਇਆਂ ਨੂੰ ਬਹੁੜ ਪਾਵਨ ਪਵਿੱਤਰ ਕਰਨ ਹਾਰਾ ਵੀ ਸਮਰੱਥ ਗੁਰੂ ਆਪ ਹੀ ਹੈ। ਪ੍ਰੰਤੂ ਆਪਣੇ ਅੰਮ੍ਰਿਤ ਟਕਸਾਲੀ ਪੰਨੇ ਪਾਏ ਕੇ ਪਵਿੱਤਰ ਕਰਦਾ ਹੈ ਐਵੇਂ ਨਹੀਂ, ਜਿਵੇਂ ਪ੍ਰਥਮ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਪ੍ਰਾਣੀ ਪਤਿਤ ਹੀ ਸੀ। ਪਤਿਤੋਂ ਪਵਿੱਤਰ ਹੋਇਆ ਤਾਂ ਅੰਮ੍ਰਿਤ ਛਕ ਕੇ ਹੋਇਆ, ਤਿਵੇਂ ਗੁਰਸਿੱਖੀ ਤੋਂ ਪਤਿਤ ਹੋਏ ਨੂੰ ਪਤਿਤ ਦਸ਼ਾ ਵਿੱਚੋਂ ਕੱਢਣ ਲਈ ਉਸ ਦਾ ਅੰਮ੍ਰਿਤ ਛਕਣਾ ਪਰਮ ਜ਼ਰੂਰੀ ਹੈ। ਅੰਮ੍ਰਿਤ ਦੀ ਪਿਉਂਦ ਚੜ੍ਹੇ ਬਿਨਾਂ ਪਤਿਤ ਦਸ਼ਾ ਦੂਰ ਨਹੀਂ ਹੋ ਸਕਦੀ।